ਬਗਾਵਰ ਦੇ ਇਲਾਕੇ ਵੀ ਤੰਬੂ ਲਾ ਕੇ ਠਹਿਰੇ ਹੋਏ ਸਨ ਕਿ ਉੱਥੇ ਔਰੰਗਜ਼ੇਬ ਦੇ ਮਰਨ ਦੀ ਖਬਰ ਮਿਲੀ, ਜੋ ਸੰਮਤ 1764 ਵਿੱਚ ਮਰਿਆ। ਉਸ ਦੀ ਮੌਤ ਦੀ ਖਬਰ ਸੁਣ ਕੇ ਗੁਰੂ ਜੀ ਚੁੱਪ ਚਾਪ ਤੇ ਗੰਭੀਰ ਰਹੇ ਤੇ ਕੁਝ ਦੇਰ ਸੋਚ ਵਿੱਚ ਰਹੇ। ਉਹਨਾਂ ਦੀ ਗੱਲਬਾਤ ਜਾਂ ਚਿਹਰੇ ਤੋਂ ਕਿਸੇ ਪ੍ਰਕਾਰ ਦੀ ਖੁਸ਼ੀ ਜਾਂ ਕਿਸੇ ਪ੍ਰਕਾਰ ਦੀ ਕਿਸੇ ਚਿੰਤਾ ਦਾ ਕੋਈ ਚਿੰਨ੍ਹ ਨਹੀਂ ਸੀ ਦਿਸਿਆ। ਔਰੰਗਜ਼ੇਬ ਦੇ ਮਰਨ ਪਿੱਛੋਂ ਤਖ਼ਤ ਲਈ ਉਸਦੇ ਪੁੱਤਰਾਂ ਵਿੱਚ ਖੂਬ ਤਲਵਾਰ ਚੱਲੀ ਤੇ ਤਿੱਖੀ ਜੰਗ ਛਿੜੀ। ਉਸਦਾ ਪੁੱਤਰ ਬਹਾਦਰ ਸ਼ਾਹ ਉਸਦੇ ਮਰਨ ਸਮੇਂ ਕਾਬਲ ਵਿੱਚ ਸੀ। ਅਜ਼ੀਮ ਸ਼ਾਹ ਨੇ ਆਪਣੇ ਛੋਟੇ ਭਰਾ ਕਾਮ ਬਖਸ਼ ਨੂੰ ਧੋਖੇ ਨਾਲ ਬੁਲਾ ਕੇ ਆਪਣੇ ਪਿਤਾ ਦੇ ਕਦਮਾਂ ਤੇ ਚੱਲਦਿਆਂ ਮਿਆਨ ਵਿੱਚੋਂ ਤਲਵਾਰ ਧੋ ਕੇ ਮੁਰਾਦ ਵਾਂਗ ਬੇਗੁਨਾਹ ਨੂੰ ਕਤਲ ਕਰ ਦਿੱਤਾ। ਬਹਾਦਰ ਸ਼ਾਹ ਦਾ ਮੁਕਾਬਲਾ ਇੱਕ ਸਖ਼ਤ ਦੁਸ਼ਮਣ ਨਾਲ ਆ ਪਿਆ ਤੇ ਉਸ ਨੂੰ ਡਰ ਸੀ ਕਿ ਕਿਤੇ ਉਸਦਾ ਵੀ ਦਾਰਾ ਸ਼ਿਕੋ ਵਾਲਾ ਹੀ ਹਾਲ ਨਾ ਹੋਵੇ। ਉਸਨੇ ਮੁਕਾਬਲੇ ਦੀ ਸਖ਼ਤ ਤਿਆਰੀ ਕੀਤੀ। ਬਹਾਦਰ ਸ਼ਾਹ ਨੇ ਇਸ ਮੌਕੇ ਤੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਮਦਦ ਮੰਗੀ। ਹੁਣ ਤੱਕ ਸਿੱਖਾਂ ਦਾ ਇੱਕ ਵੱਡਾ ਫੌਜੀ ਫਿਰਕਾ ਹੋਂਦ ਵਿੱਚ ਆ ਚੁੱਕਿਆ ਸੀ। ਸਿੱਖਾਂ ਦੀ ਫੌਜੀ ਤਾਕਤ ਦਾ ਲਾਭ ਹਾਸਲ ਕਰਨ ਦਾ ਜ਼ਰੀਆ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਹੀ ਨਜ਼ਰ ਆਏ। ਇਸ ਵਿੱਚ ਹੋ ਸਕਦਾ ਹੈ ਕਿ ਉਸਨੇ ਸੋਚਿਆ ਹੋਵੇ ਕਿ ਜੇ ਉਹ ਕਾਮਯਾਬ ਹੋ ਗਿਆ ਤਾਂ ਉਸ ਦੀ ਪਿੱਛੋਂ ਗੁਰੂ ਜੀ ਦੀ ਵਿਰੋਧਤਾ ਵੀ ਨਹੀਂ ਕਰਨਗੇ ਤੇ ਇਸ ਇਰਾਦੇ ਤੋਂ ਕਿਸੇ ਨੂੰ ਉਸ ਵੇਲੇ ਭੁਲੇਖਾ ਵੀ ਨਹੀਂ ਸੀ ਕਿ ਗੁਰੂ ਜੀ ਇਸਲਾਮ ਦੀ ਜ਼ੁਲਮੀ ਹਕੂਮਤ ਦਾ ਸਫਾਇਆ ਹੀ ਕਰਨ ਤੇ ਤੁਲੇ ਹੋਏ ਸਨ। ਉਸਨੇ ਦੋ ਹਿੰਦੂ ਦੀਵਾਨ ਗੁਰੂ ਜੀ ਪਾਸ ਸਹਾਇਤਾ ਮੰਗਣ ਲਈ ਭੇਜੇ। ਗੁਰੂ ਜੀ ਨੇ ਵੀ ਹਰ ਪੱਖੋਂ ਸੋਚ ਕੇ ਉਸ ਦੀ ਸਹਾਇਤਾ ਕਰਨੀ ਹੀ ਉਚਿਤ ਸਮਝੀ। ਉਸ ਵੇਲੇ ਕਿਸੇ ਹਿੰਦੂ ਟਾਕਰੇ ਦਾ ਤਾਂ ਸਵਾਲ ਹੀ ਨਹੀਂ ਸੀ। ਗੁਰੂ ਜੀ ਨੇ ਇਹੋ ਹੀ ਯੋਗ ਸਮਝਿਆ ਕਿ ਸਿੱਖਾਂ ਨੂੰ ਕੇਂਦਰ ਤੋਂ ਦੂਰ ਰੱਖਣ ਨਾਲੋਂ ਇਹ ਚੰਗਾ ਹੋਵੇਗਾ ਕਿ ਬਣਨ ਵਾਲੇ ਸਮਰਾਟ ਨਾਲ ਮਿਲ ਕੇ ਚੰਗੇ ਮੌਕੇ ਦੀ ਉਡੀਕ ਕੀਤੀ ਜਾਵੇ ਤੇ ਸਿੱਖਾਂ ਨੂੰ ਬਾਕਾਇਦਾ ਸਿਖਲਾਈ ਤੇ ਹੋਰ ਫੌਜੀ ਸਮਾਨ ਨਾਲ ਆਰਾਸਤਾ ਕੀਤਾ ਜਾਵੇ। ਇਹਨਾਂ ਵਿਚਾਰਾਂ ਨਾਲ ਗੁਰੂ ਜੀ ਨੇ ਉਸ ਦੀ ਮਦਦ ਕਰਨੀ ਸਵੀਕਾਰ ਕੀਤੀ। ਜਦੋਂ ਗੁਰੂ ਜੀ ਉਸ ਪਾਸ ਪਹੁੰਚੇ ਤਾਂ ਉਹ ਗੁਰੂ ਜੀ ਨਾਲ ਬੜੀ ਇੱਜ਼ਤ ਨਾਲ ਪੇਸ਼ ਆਇਆ। ਆਖਰ ਗੁਰੂ ਜੀ ਨੇ ਬਹਾਦਰ ਸ਼ਾਹ ਦਾ ਸਾਥ ਦਿੱਤਾ। ਆਗਰੇ ਜੋ ਵੱਡੀ ਜੰਗ ਦੋਹਾਂ ਭਰਾਵਾਂ ਬਹਾਦਰ ਸ਼ਾਹ ਤੇ ਆਜ਼ਮ ਸ਼ਾਹ ਵਿੱਚ ਹੋਈ, ਉਸ ਵਿੱਚ ਗੁਰੂ ਜੀ ਵੀ ਆਪਣੇ ਖਾਲਸਾਈ ਫੌਜ ਨਾਲ ਸ਼ਾਮਲ ਹੋਏ। ਇਹ ਸਾਖੀ ਪ੍ਰਚਲਿਤ ਹੈ ਕਿ ਆਜ਼ਮ ਨੂੰ ਹਾਥੀ ਤੇ ਬੈਠੇ ਨੂੰ ਗੁਰੂ ਜੀ ਨੇ ਤੀਰ ਮਾਰ ਕੇ ਗਿਰਾ ਦਿੱਤਾ। ਇਹ ਗੱਲ ਮੰਨਣ ਵਿੱਚ ਕੋਈ ਸ਼ੱਕ ਦੀ ਥਾਂ ਨਹੀਂ ਹੈ ਕਿ ਗੁਰੂ ਜੀ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੋਵੇ। ਭਾਵੇਂ ਆਜ਼ਮ ਗੁਰੂ ਜੀ ਦੇ ਤੀਰ ਨਾਲ ਮਰਿਆ ਜਾਂ ਕਿਸੇ ਹੋਰ ਦੇ ਤੀਰ ਨਾਲ, ਇਸ ਨੂੰ ਇਤਿਹਾਸ ਦਾ ਹਿੱਸਾ ਰਹਿਣ ਦੀ ਹੈ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹਾਦਰ ਸ਼ਾਹ ਦੀ ਇਸ ਜਿੱਤ ਵਿੱਚ ਗੁਰੂ ਜੀ ਦਾ ਬਹੁਤ ਵੱਡਾ ਯੋਗਦਾਨ ਸੀ ਤੇ ਇਸ ਦੇ ਸਿਲੇ ਵਿੱਚ ਬਾਦਸ਼ਾਹ ਗੁਰੂ ਜੀ ਨੂੰ ਆਗਰੇ ਦਰਬਾਰ ਵਿੱਚ ਲਿਆਇਆ। ਗੁਰੂ ਜੀ ਕੁਝ ਸਮਾਂ ਆਗਰੇ ਟਿਕੇ। ਬਹਾਦਰ ਸ਼ਾਹ ਜਦੋਂ ਦੱਖਣ ਦੀ ਮਹਿਮ ਤੇ ਗਿਆ ਤਾਂ ਗੁਰੂ ਜੀ ਵੀ ਉਸ ਦੇ ਨਾਲ ਦੱਖਣ ਵੱਲ ਗਏ। ਦੱਖਣ ਵੱਲ ਜਾਣ ਤੋਂ ਪਹਿਲਾਂ ਆਪਣੇ ਧਰਮ ਪਤਨੀ ਸੁੰਦਰੀ ਜੀ ਨੂੰ ਇੱਕ ਪੁੱਤਰ ਗੋਦ ਲੈਣ ਦੀ ਆਗਿਆ ਦਿੱਤੀ, ਜਿਸ ਦਾ ਨਾਂ ਅਜੀਤ ਸਿੰਘ ਰੱਖਿਆ ਗਿਆ। ਬਹਾਦਰ ਸ਼ਾਹ ਨਾਲ ਮਥੁਰਾ, ਭਰਤਪੁਰ, ਜੈਪੁਰ ਹੁੰਦੇ ਹੋਏ ਗੁਰੂ ਜੀ ਉਜੈਨ ਪਹੁੰਚੇ। ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਇੱਕ ਵੱਡੀ ਫੌਜ ਦਾ ਕਮਾਂਡਰ ਨਿਯੁਕਤ ਕਰਕੇ ਮਰਾਠਿਆਂ ਦੇ ਟਾਕਰੇ ਲਈ ਭੇਜਣਾ ਚਾਹਿਆ, ਜਿਸ ਦਾ ਅਰਥ ਇਹ ਸੀ ਕਿ ਉਹ ਗੁਰੂ ਜੀ ਨੂੰ ਮਰਾਠਿਆਂ ਨਾਲ ਟਕਰਾ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦਾ ਸੀ। ਪਰ ਗੁਰੂ ਜੀ ਤਾਂ ਇਸ ਪ੍ਰਕਾਰ ਦੀ ਨੀਤੀ ਦੇ ਭਲੀ ਪ੍ਰਕਾਰ ਗਿਆਤਾ ਸਨ ਤੇ ਅਜਿਹੀ ਚਾਲ ਨੂੰ ਚੰਗੀ ਤਰ੍ਹਾਂ ਸਮਝਦੇ ਸਨ, ਸੋ ਉਹਨਾਂ ਮਰਾਠਿਆਂ ਦੇ ਟਾਕਰੇ ਤੇ ਜਾਣਾ ਪਸੰਦ ਨਾ ਕੀਤਾ। ਦੂਸਰਾ, ਇਹ ਵੀ ਪ੍ਰਭਾਵ ਜਾਂਦਾ ਸੀ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਨੇ ਬਹਾਦਰ ਸ਼ਾਹ ਦੀ ਨੌਕਰੀ ਕਰ ਲਈ ਹੋਵੇ। ਪਰ ਅਜਿਹਾ ਨਹੀਂ, ਉਹ ਸੁਤੰਤਰ ਅਕਾਲੀ ਜਮਾਲੀ ਨਿਰੰਕਾਰ ਦੇ ਪ੍ਰਤੀਨਿਧ ਬਾਦਸ਼ਾਹ ਸਨ। ਉਹਨਾਂ ਦੇ ਅਧੀਨ ਦੁਨੀਆਂ ਦੀਆਂ ਤਮਾਮ ਬਾਦਸ਼ਾਹੀਆਂ ਤੇ ਹੋ ਸਕਦੀਆਂ, ਪਰ ਗੁਰੂ ਗੋਬਿੰਦ ਸਿੰਘ ਕਿਸੇ ਬਾਦਸ਼ਾਹ ਦੇ ਅਧੀਨ ਨਹੀਂ ਸਨ ਹੋ ਸਕਦੇ। ਗੁਰੂ ਜੀ ਬਹਾਦਰ ਸ਼ਾਹ ਤੋਂ ਦੂਰ ਹੋ ਗਏ। ਗੁਰੂ ਜੀ ਉੱਥੋਂ ਚੱਲ ਕੇ ਕਈ ਥਾਵਾਂ ਦੀ ਸੈਰ ਕਰਕੇ ਨਦੇੜ ਪੁੱਜੇ। ਉੱਥੇ ਇੱਕ ਫਕੀਰ ਨਾਰਾਇਣ ਦਾਸ ਉਰਫ ਮਾਧੋ ਦਾਸ ਬੈਰਾਗੀ ਰਹਿੰਦਾ ਸੀ, ਜਿਸ ਨੂੰ ਗੁਰੂ ਜੀ ਮਿਲੇ। ਉਸ ਵਿੱਚ ਕਸ਼ਤਰੀਆਂ ਦੀ ਸਪਿਰਿਟ ਵੇਖੀ। ਗੁਰੂ ਜੀ ਨੇ ਅਨੁਮਾਨ ਲਾਇਆ ਕਿ ਉਸ ਵਿੱਚ ਲਿਤਾੜੇ ਜਾ ਰਹੇ ਹਿੰਦੂ ਧਰਮ ਲਈ ਕੁਰਬਾਨੀ ਕਰਨ ਦਾ ਜਜ਼ਬਾ ਤੇ ਅਣਖ ਪਿਆਰ ਦਾ ਵਲਵਲਾ ਅਜੇ ਮੌਜੂਦ ਸੀ। ਉਸ ਨੂੰ ਆਪਣਾ ਸੇਵਕ ਬਣਾਇਆ। ਉਸ ਦਾ ਨਾਂ ਬੰਦਾ ਸਿੰਘ ਰੱਖ ਕੇ ਉਸ ਨੂੰ ਸਰਹੰਦ ਵੱਲ ਤੋਰਿਆ। ਇਸ ਤੋਂ ਪਹਿਲਾਂ ਉਸ ਨੂੰ ਸਿੱਖ ਧਰਮ ਦੀ ਖਾਲਸਾ ਪੰਥ ਦੀ ਸਿੱਖਿਆ ਦਿੱਤੀ ਗਈ ਅਤੇ ਅੰਮ੍ਰਿਤ ਪੌਲ ਛਕਾ ਕੇ ਖਾਲਸਾ ਸਜਾਇਆ ਗਿਆ ਔਰ ਉਹ ਤਿਆਰ ਬਰ ਤਿਆਰ ਹੋ ਗਿਆ। ਬਹੁਤ ਸਾਰੇ ਸਿੱਖਾਂ ਨੂੰ ਹੁਕਮਨਾਮੇ ਲਿਖੇ ਗਏ ਕਿ ਉਹ ਬੰਦੇ ਦਾ ਸਾਥ ਦੇਣ ਅਤੇ ਉਸ ਨਾਲ ਮਿਲ ਕੇ ਜ਼ਾਲਮਾਂ ਨੂੰ ਕੀਤੀ ਦਾ ਫਲ ਚਖਾਉਣ। ਗੁਰੂ ਜੀ ਦੇ ਕੁਝ ਮੁਖੀ ਸਿੱਖ ਵੀ ਉਸ ਦੇ ਨਾਲ ਸਹਾਇਤਾ ਅਤੇ ਸੰਗਤ ਲਈ ਤੋਰੇ। ਗੁਰੂ ਜੀ ਨੇ ਬੰਦੇ ਨੂੰ ਤੋਰਨ ਲੱਗਿਆ ਉਸ ਪਾਸੋਂ ਕੁਝ ਵਚਨ ਲੈ, ਜਿਵੇਂ ਕਿ ਉਹ ਝੂਠ ਨਹੀਂ ਬੋਲੇਗਾ, ਫਿਰ ਆਪਣਾ ਵੱਖਰਾ ਧਰਮ ਨਾ ਗੱਦੀ ਨਹੀਂ ਚਲਾਏਗਾ, ਫਿਰ ਆਪਣਾ ਵੱਖਰਾ ਧਰਮ ਜਾਂ ਗੱਦੀ ਨਹੀਂ ਤੋਰੇਗਾ, ਗੁਰਗੱਦੀ ਲਗਾ ਕੇ ਨਹੀਂ ਬੈਠੇਗਾ, ਸਿੱਖਾਂ ਨੂੰ ਆਪਣੇ ਭਰਾ ਵੀਰ ਤੇ ਬਰਾਬਰ ਦਾ ਸਮਝੇਗਾ, ਤਾਂ ਹੀ ਜਿੱਤ ਉਸਦੇ ਕਦਮ ਚੁੰਮੇਗੀ। ਸਿੱਖਾਂ ਨੂੰ ਹੁਕਮਨਾਮਿਆਂ ਰਾਹੀਂ ਸੂਚਿਤ ਕੀਤਾ ਗਿਆ ਕਿ ਉਹ ਬੰਦੇ ਨਾਲ ਮਿਲ ਕੇ ਉਸਦਾ ਪੂਰੀ ਤਰ੍ਹਾਂ ਸਾਥ ਦੇਣ ਤੇ ਹੱਥ ਵੰਡਾਉਣ। ਗੁਰੂ ਜੀ ਨੇ ਉਸ ਨੂੰ ਆਪਣੀ ਤਲਵਾਰ ਬਖਸ਼ੀ। ਬੰਦੇ ਨੇ ਆਪਣਾ ਕਾਰਜ ਗੁਰੂ ਜੀ ਦੇ ਜੀਵਨ ਵਿੱਚ ਹੀ ਆਰੰਭ ਕਰ ਦਿੱਤਾ ਤੇ ਸਫਲਤਾ ਵੀ ਪ੍ਰਾਪਤ ਕੀਤੀ। ਸਰਹੰਦ ਨੂੰ ਲੁੱਟਣ ਤੇ ਬਰਬਾਦ ਕਰਨ ਦੀ ਖਬਰ ਜਦੋਂ ਗੁਰੂ ਜੀ ਨੂੰ ਅਪੜੀ ਤਾਂ ਉਹਨਾਂ ਕੋਈ ਖੁਸ਼ੀ ਪ੍ਰਗਟ ਨਹੀਂ ਕੀਤੀ, ਕਿਉਂਕਿ ਬਦਲਾ ਲੈਣਾ ਜ਼ੁਲਮ, ਜ਼ਾਲਮ, ਕਾਇਰ ਜਾਂ ਕਾਇਰਤਾ ਦਾ ਕੰਮ ਹੈ, ਪਰ ਦੁਸ਼ਮਣ ਨੂੰ ਆਪਣੀ ਕੀਤੀ ਦਾ ਫਲ ਵੀ ਮਿਲਣਾ ਚਾਹੀਦਾ। ਇਸ ਲਈ ਗੁਰੂ ਪਾਤਸ਼ਾਹ ਜੀ ਇਸ ਦਵੰਦ ਵਿੱਚ ਨਹੀਂ ਹਨ ਕਿ ਉਹ ਖੁਸ਼ੀ ਮਨਾਉਣ ਜਾਂ ਦੁੱਖ ਪ੍ਰਗਟ ਕਰ। ਅਵਲ ਤਾਂ ਇਹ ਕੰਮ ਉਹਨਾਂ ਦੇ ਉਦੇਸ਼ ਸਾਹਮਣੇ ਬਹੁਤ ਹੀ ਛੋਟਾ ਸੀ। ਜੋ ਮਨੁੱਖ ਇਹ ਦੁਨਿਆਵੀ ਸੁੱਖ ਤੇ ਖੁਸ਼ੀ ਮਾਨਣ ਲਈ ਨਹੀਂ, ਸਗੋਂ ਦੁਨੀਆਂ ਦੇ ਭਲੇ ਤੇ ਬਿਹਤਰੀ ਲਈ ਦੁੱਖ ਤੇ ਕਸ਼ਟ ਸਹਿਣ ਲਈ ਹੀ ਭੇਜਿਆ ਗਿਆ ਹੋਵੇ, ਉਸ ਨੂੰ ਅਜਿਹੀ ਤੁਸ਼ ਕਾਮਯਾਬੀ ਤੇ ਸੁੱਖ ਤੇ ਖੁਸ਼ੀ ਕੀ ਹੋ ਸਕਦੀ ਹੈ? ਵਾਸਤਵ ਵਿੱਚ ਸੱਚ ਤਾਂ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਇਹ ਦਰਸਾਉਣ ਆਏ ਸਨ ਕਿ ਕੁਰਬਾਨੀ ਤੇ ਕਸ਼ਟਾਂ ਦੇ ਖਮੀਰ ਨਾਲ ਸੁੱਖ ਤੇ ਸ਼ਾਂਤੀ ਦਾ ਸਰੀਰ ਤਿਆਰ ਹੁੰਦਾ ਹੈ। ਬੰਦੇ ਦੀ ਸਫਲਤਾ ਦੀ ਝਾਕੀ ਤੇ ਤਸੱਲੀ ਬਖਸ਼ ਕਾਰਵਾਈ ਵੇਖਣ ਦਾ ਬਹੁਤਾ ਸਮਾਂ ਗੁਰੂ ਜੀ ਨੂੰ ਨਾ ਮਿਲਿਆ ਤੇ ਪਰਮਾਤਮਾ ਵੱਲੋਂ ਉਹਨਾਂ ਨੂੰ ਬੁਲਾਵਾ ਆ ਪੁੱਜਾ, ਜਿਸ ਲਈ ਹਰੇਕ ਨੂੰ ਹਰ ਵਕਤ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਦੇ ਨੇੜੇ ਗੋਦਾਵਰੀ ਨਦੀ ਦੇ ਕੰਢੇ ਸੁੰਦਰ ਕੁਦਰਤੀ ਨਜ਼ਾਰਿਆਂ ਵਿੱਚ ਆਪਣਾ ਤੰਬੂ ਲਗਾ ਕੇ ਟਿਕੇ ਹੋਏ ਸਨ। ਥੋੜੇ ਸਮੇਂ ਵਿੱਚ ਇੱਕ ਭੂਮੀ ਦਾ ਟੁਕੜਾ ਖਰੀਦ ਕੇ ਇੱਕ ਮਕਾਨ ਬਣਵਾ ਲਿਆ, ਜਿਸ ਦਾ ਨਾਮ ਅਫਜ਼ਲ ਨਗਰ ਉਰਫ ਅਬਚਲ ਨਗਰ ਰੱਖਿਆ ਗਿਆ, ਜਿੱਥੇ ਅੱਜ ਕੱਲ੍ਹ ਇਸੇ ਨਾਂ ਦਾ ਇੱਕ ਮੰਦਰ ਮੌਜੂਦ ਅਤੇ ਪ੍ਰਸਿੱਧ ਹੈ। ਇੱਥੇ ਗੁਰੂ ਜੀ ਕਾਫੀ ਸਮਾਂ ਟਿਕੇ ਅਤੇ ਕਾਫੀ ਸਿੱਖ ਸੇਵਕ ਹਰ ਪਾਸਿਓਂ ਆ ਇਕੱਠੇ ਹੋਏ। ਇੱਥੇ ਗੁਰੂ ਜੀ ਦਾ ਸਮਾਂ ਵਧੇਰੇ ਭਜਨ ਕੀਰਤਨ ਵਿੱਚ ਬੀਤਦਾ। ਦੁਪਹਿਰ ਨੂੰ ਲੰਗਰ ਵਿੱਚ ਭੋਜਨ ਛਕਦੇ, ਜਿਸ ਵਿੱਚ ਸਭ ਗਰੀਬਾਂ ਨੂੰ ਭੋਜਨ ਛਕਾਇਆ ਜਾਂਦਾ ਸੀ। ਬਾਅਦ ਦੁਪਹਿਰ ਗ੍ਰੰਥ ਦੀ ਕਥਾ ਸੁਣਦੇ ਅਤੇ ਕਦੇ ਕਦੇ ਸ਼ਾਮ ਨੂੰ ਸ਼ਿਕਾਰ ਖੇਡਣ ਜਾਂਦੇ। ਗੁਰੂ ਜੀ ਕਸ਼ਤਰੀ ਅਤੇ ਮਰਿਆਦਾ ਪੁਰਸ਼ੋਤਮ ਸਨ ਅਤੇ ਆਪਣੇ ਖਾਲਸੇ ਸਾਹਮਣੇ ਸਦਾ ਮਿਸਾਲ ਕਾਇਮ ਰੱਖਦੇ ਕਿ ਕਿਵੇਂ ਖਾਲਸੇ ਨੂੰ ਆਪਣਾ ਜੀਵਨ ਈਸ਼ਵਰ ਭਗਤੀ, ਗਰੀਬਾਂ ਤੇ ਮਥਾਜਿਆਂ ਦੀ ਮਦਦ, ਕਸ਼ਤਰੀਪੁਣੇ ਤੇ ਵੀਰਤਾ ਦੇ ਕਾਰਜਾਂ ਵਿੱਚ ਲਾਉਣਾ ਚਾਹੀਦਾ ਹੈ। ਇੱਥੇ ਹੀ ਗੁਰੂ ਜੀ ਨੂੰ ਖਬਰ ਮਿਲੀ ਕਿ 13 ਜੇਠ 1764 ਬਿਕਰਮੀ ਨੂੰ ਬੰਦੇ ਨੇ ਸੂਬਾ ਸਰਹੰਦ ਨੂੰ ਲੜਾਈ ਦੇ ਮੈਦਾਨ ਵਿੱਚ ਕਤਲ ਕਰਕੇ ਜ਼ਬਰਦਸਤ ਬਦਲਾ ਲਿਆ ਹੈ। ਇਹ ਖਬਰ ਸੁਣ ਕੇ ਸਿੱਖਾਂ ਤਾਂ ਖੁਸ਼ੀ ਮਨਾਈ, ਪਰ ਗੁਰੂ ਜੀ ਨੇ ਬੜੀ ਗੰਭੀਰਤਾ ਤੇ ਠਰੰਮੇ ਨਾਲ ਆਖਿਆ ਕਿ ਜੋ ਅਕਾਲ ਪੁਰਖ ਦਾ ਹੁਕਮ ਸੀ ਉਹੀ ਹੋਇਆ ਹੈ, ਤੇ ਕਿਸੇ ਪ੍ਰਕਾਰ ਦੀ ਖੁਸ਼ੀ ਨਹੀਂ ਪ੍ਰਗਟ ਕੀਤੀ। ਜੋ ਦਿਲ ਦੁੱਖਾਂ ਦੀ ਕੋਈ ਪਰਵਾਹ ਨਹੀਂ ਸੀ ਕਰਦਾ, ਤਕਲੀਫਾਂ ਕਸ਼ਟਾਂ ਤੇ ਮੁਸੀਬਤਾਂ ਤੋਂ ਘਬਰਾਉਂਦਾ ਨਹੀਂ ਸੀ, ਉਹ ਅਜਿਹੀ ਤੁਸ਼ ਕਾਮਯਾਬੀ ਤੇ ਕਿਵੇਂ ਖੁਸ਼ ਹੋ ਸਕਦਾ ਸੀ। ਗੁਰੂ ਜੀ ਤਾਂ ਦਿਲ ਵਿੱਚ ਦਰਦ ਰੱਖਣ ਵਾਲੇ ਤੇ ਨੇਕ ਦਿਲ ਮਹਾਨ ਇਨਸਾਨ ਸਨ, ਉਹ ਕਿਸੇ ਦਾ ਲੋਭ ਵਹਾਨ ਤੇ ਬਰਬਾਦੀ ਤੇ ਖੁਸ਼ ਕਿਸ ਤਰ੍ਹਾਂ ਹੋ ਸਕਦੇ ਸਨ। ਹਾਂ, ਫਰਜ਼ ਦੀ ਪੂਰਤੀ ਦੂਜੀ ਗੱਲ ਹੈ, ਤੇ ਫਰਜ਼ ਨੇ ਗੁਰੂ ਜੀ ਨੂੰ ਮਜਬੂਰ ਕੀਤਾ ਕਿ ਉਹ ਆਪਣੇ ਉਦੇਸ਼ ਦੀ ਪੂਰਤੀ ਲਈ ਅਜਿਹੇ ਮੁਸ਼ਕਲ ਤੇ ਖਤਰਨਾਕ ਤਰੀਕੇ ਅਪਣਾਉਣ। ਬਹਾਦਰ ਸ਼ਾਹ ਦੱਖਣ ਦੀ ਮੁਹਿੰਮ ਤੋਂ ਵਿਹਲਾ ਹੋ ਕੇ ਅਹਿਮਦਨਗਰ ਨੂੰ ਜਿੱਤ ਕੇ ਨਾਂਦੇੜ ਲਾਗਿਓ ਲੰਘਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਿਆ। ਉਸਨੇ ਗੁਰੂ ਜੀ ਨੂੰ ਨਾਲ ਲਿਜਾਣ ਦੀ ਕੋਸ਼ਿਸ਼ ਵੀ ਕੀਤੀ, ਪਰ ਗੁਰੂ ਜੀ ਇਨਕਾਰ ਕਰ ਦਿੱਤਾ। ਬਹਾਦਰ ਸ਼ਾਹ ਨੂੰ ਗੁਰੂ ਜੀ ਦੀ ਹੋਂਦ ਸ਼ੁਰੂ ਤੋਂ ਹੀ ਕੰਡੇ ਵਾਂਗ ਚੁਭਦੀ ਸੀ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਗੁਰੂ ਜੀ ਦਾ ਉਦੇਸ਼ ਕੀ ਸੀ। ਉਹ ਦਿਲੋਂ ਸਦਾ ਲੋਚਦਾ ਸੀ ਕਿ ਜਦ ਵੀ ਮੌਕਾ ਮਿਲੇ ਗੁਰੂ ਜੀ ਦਾ ਖਾਤਮਾ ਕਰ ਦੇਵੇ। ਉਹ ਸਦਾ ਹੀ ਅਜਿਹੇ ਮੌਕੇ ਦੀ ਤਲਾਸ਼ ਵਿੱਚ ਸੀ। ਜਦੋਂ ਤੱਕ ਗੁਰੂ ਗੋਬਿੰਦ ਸਿੰਘ ਮੌਜੂਦ ਸਨ, ਉਸ ਦੇ ਦਿਲ ਵਿੱਚ ਖਟਕਾ ਤੇ ਸਹਿਮ ਹੀ ਲੱਗਾ ਰਹਿੰਦਾ ਸੀ। ਉਸ ਦੇ ਦਿਲੀ ਸਹਿਮ ਤੇ ਖਤਰੇ ਨੂੰ ਸਰਹੰਦ ਵਿੱਚ ਬੰਦੇ ਦੇ ਕਾਰਨਾਮਿਆਂ ਤੇ ਸਿੱਖਾਂ ਦੇ ਵਿਦਰੋਹ ਨੇ ਹੋਰ ਵੀ ਮਜ਼ਬੂਤ ਕਰ ਦਿੱਤਾ ਸੀ। ਸੋ ਇਸ ਕਰਕੇ ਉਹ ਇਸ ਵਿੱਚ ਤਤਪਰ ਹੋ ਗਿਆ ਕਿ ਕਿਵੇਂ ਗੁਰੂ ਜੀ ਦਾ ਖਾਤਮਾ ਕਰਕੇ ਉਹ ਆਪਣੇ ਸਿਰ ਤੋਂ ਖਤਰਾ ਟਾਲੇ। ਇਸ ਲਈ ਉਸਨੇ ਇੱਕ ਸਾਜਿਸ਼ ਤਿਆਰ ਕੀਤੀ। ਆਪ ਤਾਂ ਉੱਥੋਂ ਤੁਰ ਕੇ ਅੱਗੇ ਚਲਾ ਗਿਆ, ਪਰ ਇੱਕ ਤੁਰਕ ਜਾਦੇ ਮੁਸਲਮਾਨ ਨੂੰ ਜੋ ਗੁਰੂ ਜੀ ਦਾ ਨੌਕਰ ਸੀ, ਇਹ ਜੋਸ਼ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਉਸ ਦੇ ਬਾਪ ਦਾਦੇ ਦਾ ਕਾਤਲ ਹੈ ਤੇ ਬਾਪ ਦਾਦੇ ਦੇ ਖੂਨ ਦਾ ਬਦਲਾ ਲੈਣਾ ਮੁਸਲਮਾਨ ਦਾ ਪਹਿਲਾ ਫਰਜ਼ ਹੈ। ਇਹ ਕਹਿ ਕੇ ਉਸ ਨੂੰ ਸ਼ਰਮਿੰਦਾ ਕੀਤਾ ਕਿ ਤੂੰ ਇਤਨਾ ਬੇਗੈਰਤ ਹੈ ਕਿ ਆਪਣੇ ਬਾਪ ਦੇ ਕਾਤਲ ਦੀ ਖਿਦਮਤ ਕਰਦਾ ਹੈ। ਇਸ ਤਰ੍ਹਾਂ ਉਸ ਨੂੰ ਚੁੱਕ ਕੇ ਤੇ ਭੜਕਾ ਕੇ ਗੁਰੂ ਜੀ ਦੇ ਕਤਲ ਲਈ ਤਿਆਰ ਕੀਤਾ। ਉਸ ਨੂੰ ਕਾਫੀ ਇਨਾਮ ਦੇਣ ਦਾ ਲਾਲਚ ਤੇ ਵਚਨ ਵੀ ਦਿੱਤਾ। ਇਸ ਆਦਮੀ ਦਾ ਨਾਂ ਗੁਲ ਖਾਂ ਸੀ, ਜੋ ਆਪਣੇ ਭਰਾ ਅਤਾਉਲਾ ਖਾਂ ਨਾਲ ਗੁਰੂ ਜੀ ਦੀ ਖਿਦਮਤ ਕਰਦਾ ਸੀ ਤੇ ਉਹ ਪੈਂਦੇ ਖਾਂ ਦੀ ਔਲਾਦ ਸਨ, ਜਿਹੜਾ ਗੁਰੂ ਜੀ ਦੇ ਹੱਥੋਂ ਲੜਾਈ ਵਿੱਚ ਮਾਰਿਆ ਜਾ ਚੁੱਕਾ ਸੀ। ਇਹ ਡੂੰਘੀ ਸਾਜਿਸ਼ ਗੁਰੂ ਜੀ ਦੇ ਵਿਰੁੱਧ ਆਪਣਾ ਕੰਮ ਕਰ ਗਈ। ਗੁਰੂ ਜੀ ਨੂੰ ਉਸ ਮੁਲਾਜ਼ਮ ਤੇ ਬਹੁਤ ਵਿਸ਼ਵਾਸ ਸੀ। ਗੁਲ ਖਾਂ ਨੇ 4 ਭਾਦੋਂ 1764 ਬਿਕਰਮੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਬਿਲਕੁਲ ਇਕੱਲੇ ਸੁੱਤੇ ਪਿਆਂ ਨੂੰ ਮੌਕਾ ਵੇਖ ਕੇ ਪੇਟ ਵਿੱਚ ਕਟਾਰ ਖੋਭ ਦਿੱਤੇ। ਗੁਰੂ ਜੀ ਜ਼ਖਮ ਲੱਗਦੇ ਸਾਰ ਸਾਵਧਾਨ ਹੋ ਗਏ ਤੇ ਇੱਕ ਹੱਥ ਨਾਲ ਜ਼ਖਮ ਨੂੰ ਦਬਾ ਕੇ ਤੇ ਦੂਜੇ ਹੱਥ ਨਾਲ ਤਲਵਾਰ ਫੜ ਕੇ ਆਪਣੇ ਕਾਤਲ ਤੇ ਅਜਿਹਾ ਭਰਪੂਰ ਵਾਰ ਕੀਤਾ ਕਿ ਉਸ ਨੂੰ ਉੱਥੇ ਹੀ ਢੇਰ ਕਰ ਦਿੱਤਾ। ਜ਼ਖਮ ਭਾਵੇਂ ਬਹੁਤਾ ਡੂੰਘਾ ਨਹੀਂ ਸੀ, ਪਰ ਨਾਜ਼ੁਕ ਜਗ੍ਹਾ ਤੇ ਜ਼ਰੂਰ ਸੀ। ਸਿੱਖ ਇਕੱਠੇ ਹੋ ਗਏ ਤੇ ਸਿਆਣਾ ਜ਼ਰਾਹ ਬੁਲਾ ਕੇ ਮਲਮ ਪੱਟੀ ਵੀ ਕੀਤੀ ਤੇ ਜ਼ਖਮ ਨੂੰ ਟਾਂਕੇ ਵੀ ਲਾ ਦਿੱਤੇ ਗਏ। ਕੁਝ ਦਿਨਾਂ ਵਿੱਚ ਜ਼ਖਮ ਭਰਨ ਲੱਗਾ ਤੇ ਸਿਹਤ ਦੇ ਚਿਹਰੇ ਦਿਸਣ ਲੱਗੇ। ਗੁਰੂ ਜੀ ਨੇ ਇੱਕ ਦਿਨ ਕਮਾਨ ਤੇ ਤੀਰ ਅੰਦਾਜ਼ੀ ਦੇ ਨਿਸ਼ਾਨੇ ਦਾ ਯਤਨ ਕੀਤਾ ਤੇ ਇਸ ਜ਼ੋਰ ਅਜ਼ਮਾਈ ਦੇ ਵਿੱਚ ਜ਼ਖਮ ਫਿਰ ਤਾਜ਼ਾ ਹੋ ਗਿਆ। ਜ਼ਖਮ ਵਿੱਚ ਫਿਰ ਸੋਜ ਪੈ ਗਈ। ਜ਼ਖਮ ਨੂੰ ਅੱਛਾ ਕਰਨ ਵਿੱਚ ਪੂਰਾ ਜ਼ੋਰ ਲਾਇਆ ਗਿਆ, ਪਰ ਜ਼ਖਮ ਅੱਛਾ ਨਾ ਹੋਇਆ ਤੇ ਦਿਨੋ ਦਿਨ ਖਰਾਬ ਹੀ ਹੁੰਦਾ ਗਿਆ। ਗੁਰੂ ਜੀ ਨੇ ਆਪਣੇ ਦੁਸ਼ਮਣ ਤੇ ਵਿਰੋਧੀ ਸ਼੍ਰੇਣੀ ਦੇ ਪਠਾਨ ਹੱਥੋਂ ਘਾਇਲ ਹੋ ਕੇ ਆਪਣੇ ਪ੍ਰੇਮ ਸੰਦੇਸ਼ ਤੇ ਵਤਨ ਦੀ ਆਜ਼ਾਦੀ ਦੇ ਚਾਰਟਰ ਦੀ ਸੰਪੂਰਨਤਾ ਤੇ ਆਪਣੇ ਗਰਮ ਤੇ ਤਾਜ਼ਾ ਲਹੂ ਨਾਲ ਦਸਖਤ ਕੀਤੇ। ਅੱਖਰ ਅੱਖਰ ਸਾਰੀ ਹੀ ਲਿਖਤ ਸਮਾਪਤ ਇਸ ਸ਼ਬਦ ਤੱਕ ਗੁਰੂ ਜੀ ਨੇ ਆਪਣੇ ਖੂਨ ਦੀ ਲਾਲਸ਼ਾਹੀ ਨਾਲ ਹੀ ਲਿਖੇ, ਜਿਸ ਵਸੀਅਤ ਜਾਂ ਕੌਮੀ ਆਜ਼ਾਦੀ ਦੇ ਚਾਰਟਰ ਨੂੰ ਗੁਰੂ ਜੀ ਨੇ ਆਪਣੇ ਸਾਰੇ ਆਰਾਮ ਸੁੱਖ ਤੇ ਖੁਸ਼ੀਆਂ ਦੀ ਕੁਰਬਾਨੀ ਦੀ ਸ਼ਾਹੀ ਵਿੱਚ ਆਪਣੇ ਜਿਗਰ ਦਾ ਖੂਨ ਪਾਣੀ ਦੀ ਥਾਂ ਮਿਲਾ ਕੇ ਦੇਸ਼ ਭਗਤੀ ਦੇ ਕਾਗਜ਼ ਤੇ ਕੌਮੀ ਪਿਆਰ ਦੀ ਕਲਮ ਨਾਲ ਲਿਖਣਾ ਆਰੰਭਿਆ ਸੀ। ਆਪਣੀ ਕੌਮ ਲਈ ਉਹਨਾਂ ਆਖਿਆ ਸੀ, ਕਭੀ ਹਮ ਔਰ ਤੁਮ ਵੀ ਥੇ ਆਸ਼ ਨਾ, ਤੁਮੇ ਯਾਦ ਹੋ ਨਾ ਹੋ, ਭਾਵ ਇਹ ਕਿ ਕਦੀ ਮੇਰੀ ਤੇਰੀ ਵੀ ਸਾਂਸ ਸੀ, ਤੈਨੂੰ ਯਾਦ ਹੈ ਕਿ ਨਹੀਂ। ਤੇ ਦਿਲਦਾਰੀ ਨਾਲ ਲਿਖਿਆ ਕਿ ਜਿਤਨਾ ਹਬਾਬੇ ਹਸਤੀ ਕਾ ਦਰਿਆ ਰਵਾਂ ਰਹੇ, ਅਫਸੋਸ ਮੈਂ ਨਾ ਰਹੂੰ ਔਰ ਜਹਾਂ ਰਹੇ, ਭਾਵ ਇਹ ਕਿ ਪਾਣੀ ਦੇ ਬੁਲਬਲੇ ਦੀ ਹੋਂਦ ਦੀ ਨਦੀ ਕਦ ਤੱਕ ਵਹੇਗੀ, ਅਫਸੋਸ ਮੈਂ ਰਹਾਂ ਜਾਂ ਨਾ ਰਹਾਂ ਪਰ ਜਹਾਨ ਕਾਇਮ ਰਹੇ। ਇਸ ਤੋਸ਼ੇ ਨੂੰ ਗੁਰੂ ਜੀ ਨੇ ਆਪਣੇ ਦੋ ਵੱਡੇ ਪੁੱਤਰਾਂ ਤੇ ਪੰਜਾਂ ਪਿਆਰਿਆਂ ਦੇ ਖੂਨ ਨਾਲ ਖਤਮ ਕੀਤਾ ਤੇ ਇਸ ਉੱਤੇ ਆਪਣੇ ਦੋ ਛੋਟੇ ਮਾਸੂਮ ਪੁੱਤਰਾਂ ਦੀ ਕੁਰਬਾਨੀ ਦੇ ਲਹੂ ਨਾਲ ਸ਼ਹਾਦਤ ਭਾਵ ਗਵਾਹੀ ਲਿਖਵਾਈ ਤੇ ਆਪਣੇ ਖੂਨ ਨਾਲ ਇਸ ਦੀ ਸਮਾਪਤੀ ਕੀਤੀ। ਇਸ ਵਸੀਅਤ ਦਾ ਆਦਿ ਤੇ ਅੰਤ ਖੂਨ ਨਾਲ ਲਿਖਿਆ ਗਿਆ।